ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਜੋਤੀ ਜੋਤ ਸਮਾਏ ਹਨ। ਸਤਿਗੁਰਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਬਿਆਸ ਦਰਿਆ ਦੇ ਕੰਢੇ ਤੇ ਸਾਰੇ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅਗਵਾਈ ਵਿੱਚ ਕੀਤਾ ਹੈ, ਸਾਰੀ ਕਿਰਿਆ ਅੰਤਮ ਕੀਤੀ ਹੈ। ਚੌਥੇ ਦਿਨ ਅੰਗੀਠੇ ਦੀ ਸੰਭਾਲ ਕੀਤੀ ਹੈ। ਇੱਧਰ ਬਾਬਾ ਪ੍ਰਿਥੀ ਚੰਦ ਨੂੰ ਖਬਰ ਹੋਈ, ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਆਏ। ਕਪਟੀ ਸੀ ਪ੍ਰਿਥੀ ਚੰਦ, ਮਨ ਚ ਵੈਰ ਵਿਰੋਧ ਦੀ ਬਿਰਤੀ, ਅੱਖਾਂ ਚੋਂ ਨੀਰ ਵਹਾਉਂਦਾ ਹੈ। ਆ ਕੇ ਨਾ ਕਹਿਣ ਵਾਲੇ ਬੋਲ ਬੋਲੇ, ਮੇਰੇ ਪਿਤਾ ਜੀ ਚੰਗੇ ਭਲੇ ਸਨ, ਚੰਗੀ ਇਹਨਾਂ ਨੂੰ ਗੁਰਤਾ ਦਿੱਤੀ ਹੈ, ਜ਼ਰੂਰ ਇਹਨਾਂ ਨੇ ਬਿਖ ਦੇ ਕੇ ਜ਼ਹਿਰ ਦੇ ਕੇ ਪਿਤਾ ਜੀ ਨੂੰ ਮਾਰਿਆ ਹੈ, ਨਹੀਂ ਤਾਂ ਇੱਕ ਦਿਨ ਚ ਇੱਥੇ ਆਉਂਦਿਆਂ ਉਹਨਾਂ ਨੂੰ ਕੀ ਹੋਣਾ ਸੀ। ਇੱਦਾਂ ਦੇ ਬਹੁਤ ਸਾਰੇ ਬੋਲ ਕਬੋਲ ਬਾਬੇ ਪ੍ਰਿਥੀ ਚੰਦ ਨੇ ਬੋਲੇ, ਜਿਨ੍ਹਾਂ ਨੂੰ ਸੁਣ ਕੇ ਬਾਬਾ ਮੋਹਰੀ ਜੀ ਨੇ ਤਾੜਨਾ ਕੀਤੀ। ਨਾਲ ਬਾਬਾ ਮਹਾਂਦੇਵ ਜੀ ਆਏ ਸਨ, ਉਹਨਾਂ ਨੇ ਵੀ ਆਖਿਆ, ਭਰਾ ਪ੍ਰਿਥੀ ਚੰਦ, ਇੱਦਾਂ ਦੇ ਬੋਲ ਇੱਦਾਂ ਦੀਆਂ ਗੱਲਾਂ ਤੈਨੂੰ ਨਹੀਂ ਕਰਨੀਆਂ ਚਾਹੀਦੀਆਂ। ਪ੍ਰਿਥੀ ਚੰਦ ਨੇ ਸੋਚਿਆ ਕਿ ਜਦੋਂ ਤੱਕ ਇੱਥੇ ਸਾਰੀ ਅੰਤਮ ਕਿਰਿਆ ਭੋਗਦੀ ਨਹੀਂ ਹੋ ਜਾਂਦੀ, ਉਦੋਂ ਤੱਕ ਹੀ ਇੱਥੇ ਰਵਾਂ, ਤਾਂ ਜੋ ਜਿਹੜੀ ਪੱਗ ਬੰਨ੍ਹੀ ਜਾਏਗੀ ਉਹ ਮੈਂ ਆਪਣੇ ਸਿਰ 'ਤੇ ਬੰਨ੍ਹਣੀ। ਮਨ 'ਚ ਕਪਟ ਰੱਖ ਕੇ, ਛਲ ਰੱਖ ਕੇ, ਨਾਲੇ ਨੇਤਰਾਂ 'ਚੋਂ ਨੀਰ ਵਹਾਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਪ੍ਰਤੀ ਮਨ 'ਚ ਈਰਖਾ ਅਤੇ ਦੁਵੈਸ਼ ਦੀ ਬਿਰਤੀ ਰੱਖ ਰਿਹਾ ਹੈ। ਆਓ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸੰਜਮ ਦੀ ਧੀਰਜ ਦੀ ਕਥਾ ਸਰਵਣ ਕਰੀਏ। ਕਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹਨ, ਜਿਨ੍ਹਾਂ ਨੇ ਪ੍ਰਿਥੀ ਚੰਦ ਨੂੰ ਕਿਸੇ ਪ੍ਰਕਾਰ ਦਾ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ, ਗੁਰੂ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਤਬੇ ਮੋਰੀ ਮਿਲ ਸਭ ਸੰਗ।
ਬਾਬਾ ਮੋਰੀ ਜੀ ਜੋ ਇਹਨਾਂ ਸਾਰੇ ਸਿੱਖਾਂ ਵਿੱਚੋਂ ਗੋਇੰਦਵਾਲ ਸਾਹਿਬ ਵਿਖੇ ਪਰਿਵਾਰ ਵਿੱਚੋਂ ਵੀ ਮੁਖੀ ਸਨ, ਤੋ ਬਾਬਾ ਬੋਰੀ ਜੀ ਉਸ ਵੇਲੇ ਬੋਲੇ, ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਹਿਣ ਲੱਗੇ,
ਕਯੋ ਬੰਦਾਵਨ ਪਾਗ ਪ੍ਰਸੰਗ।
ਕਹਿੰਦੇ ਹੁਣ ਦਸਤਾਰ ਬੰਦੀ ਦਾ ਵੇਲਾ ਹੈ, ਕਿਉਂਕਿ ਸਾਰੇ ਸਮਾਗਮ ਹੋ ਨਿਬੜੇ ਸਨ, ਤ੍ਰਿਉਦਸ਼ਮੀ ਦਾ ਦਿਨ ਹੈ। ਤੋ ਬਾਬਾ ਮੋਹਰੀ ਜੀ ਨੇ ਪੱਗ ਬੰਨਣ ਦਾ ਜ਼ਿਕਰ ਕੀਤਾ।
ਸ੍ਰੀ ਗੁਰੂ ਰਾਮਦਾਸ ਜਿਮ ਪਾਖਾ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਵੇਂ ਸਾਨੂੰ ਹੁਕਮ ਕੀਤਾ, ਚੌਥੇ ਪਾਤਸ਼ਾਹ ਜੀ ਨੇ ਜਿਵੇਂ ਸਾਨੂੰ ਆਗਿਆ ਕੀਤੀ ਹੈ,
ਹਮ ਤੋ ਕਰੇ ਤਥਾ ਅਭਿਲਾਖਾ।
ਬਾਬਾ ਮੋਹਰੀ ਜੀ ਕਹਿੰਦੇ ਅਸੀਂ ਤਾਂ ਹੁਣ ਉਹੀ ਕਰਾਂਗੇ ਨਾ ਜਿਹੜਾ ਸਾਨੂੰ ਚੌਥੇ ਪਾਤਸ਼ਾਹ ਨੇ ਹੁਕਮ ਕੀਤਾ, ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਆਗਿਆ ਕੀਤੀ ਹੈ ਅਸੀਂ ਉਸੇ ਆਗਿਆ ਦਾ ਪਾਲਣ ਕਰਾਂਗੇ।
ਬ੍ਰਿਧ ਨੇ ਪੰਨਿਓ ਗੁਰੂ ਜਿਸ ਆਇਸ।
ਜਦੋਂ ਬਾਬਾ ਮੋਹਰੀ ਜੀ ਨੇ ਗੱਲ ਕਹੀ ਤੇ ਲਾਗੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਬਾਬਾ ਮੋਹਰੀ ਜੀ ਬਿਲਕੁਲ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਆਗਿਆ ਕੀਤੀ ਹੁਕਮ ਕੀਤਾ ਹੈ।
ਤੁਮੇ ਉਚਿਤ ਪਿਤ ਥਾਨ ਬਿਠਾਇਸ।
ਬਾਬਾ ਮੋਹਰੀ ਜੀ ਤੁਸੀਂ ਉਚਿਤ ਹੋ, ਸਿਆਣੇ ਹੋ, ਤੁਸੀਂ ਇਸ ਵੇਲੇ ਪਰਿਵਾਰ ਦੇ ਵਿੱਚ ਵੀ ਮੁਖੀ ਹੋ, ਤੁਹਾਨੂੰ ਚਾਹੀਦਾ ਉਚਿਤ ਹੈ ਤੁਹਾਡੇ ਲਈ ਜੋ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਹੁਕਮ ਕੀਤਾ ਹੈ ਕਿ ਜਿਹੜੇ ਉਚਿਤ ਨੇ ਉਹਨਾਂ ਨੂੰ ਉਹਨਾਂ ਦੀ ਪਿਤਾ ਦੀ ਜਗ੍ਹਾ ਤੇ ਬਿਠਾਇਆ ਜਾਵੇ।
ਸ੍ਰੀ ਗੁਰ ਅਮਰ ਅੰਸ ਤੁਮ ਅਹੋ।
ਬਾਬਾ ਮੋਹਰੀ ਜੀ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਸ਼ਜ ਹੋ, ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਹੋ।
ਜਥਾ ਯੋਗ ਕੀ ਜੇ ਜਿਮ ਲਹੋ।
ਤੁਸੀਂ ਜਿਵੇਂ ਭਲਾ ਸਮਝਦੇ ਉਸੇ ਤਰ੍ਹਾਂ ਕਰੋ, ਕਿਉਂਕਿ ਤੁਸੀਂ ਜੋ ਕਰੋਗੇ ਜਥਾ ਯੋਗ ਸਹੀ ਕਰੋਗੇ, ਤੁਸੀਂ ਜੋ ਕਰੋਗੇ ਉਹ ਸਹੀ ਕਰੋਗੇ।
ਬੋਰ ਮੋਰੀ ਸੁਣ ਕੇ ਕਹਿਓ।
ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ ਸੁਣ ਕੇ ਬਾਬਾ ਮੋਹਰੀ ਜੀ ਬੋਲੇ,
ਨੀਕੇ ਤਥਾ ਜਥਾ ਤੁਮ ਲਇਓ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਬਿਲਕੁਲ ਸਹੀ ਹੈ ਜਿਵੇਂ ਆਪ ਜੀ ਕਹਿੰਦੇ ਹੋ, ਇਸੇ ਤਰ੍ਹਾਂ ਹੀ ਹੋਵੇਗਾ ਜੋ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਹੈ ਅਸੀਂ ਉਸੇ ਤਰ੍ਹਾਂ ਪਾਲਾਂਗੇ
ਤਉ ਸੁਪ੍ਰਿਥਿਆ ਬੜ ਹੰਕਾਰੀ
ਪਰ ਬਾਬਾ ਜੀ ਆਪ ਜੀ ਨੂੰ ਪਤਾ ਵੀ ਪ੍ਰਿਥੀ ਚੰਦ ਬੜਾ ਕਲੇਸ਼ੀ ਹੈ ਕਿਉਂਕਿ ਹਾਲੇ ਪ੍ਰਿਥੀਆ ਕੋਲ ਨਹੀਂ ਸੀ ਜਦੋਂ ਇਹ ਗੱਲਾਂ ਹੋ ਰਹੀਆਂ ਨੇ ਬਾਬਾ ਬੋਰੀ ਜੀ ਕਹਿੰਦੇ ਜੀ ਬਾਬਾ ਪ੍ਰਿਥੀ ਚੰਦ ਜੀ ਬੜੇ ਕਲੇਸ਼ੀ ਨੇ ਹੰਕਾਰੀ ਹਨ
ਦਰਬ ਅਧਿਕ ਤੇ ਗਰਬਤ ਭਾਰੀ
ਉਹਨਾਂ ਕੋਲ ਚਾਰ ਪੈਸੇ ਜੋੜੇ ਹੋਏ ਨੇ ਜਿਸ ਧਨ ਕਰਕੇ ਉਹਦੇ ਮਨ ਚ ਵੱਡਾ ਹੰਕਾਰ ਹੈ ਵੀ ਮੈਂ ਧਨੀ ਹਾਂ ਮੇਰੇ ਕੋਲ ਮਾਇਆ ਦੇ ਚਾਰ ਛਿੱਲੜ ਨੇ ਇਸ ਗੱਲ ਦਾ ਹੰਕਾਰ ਬਾਬੇ ਪ੍ਰਿਥੀ ਚੰਦ ਦੇ ਮਨ ਵਿੱਚ ਹੋ ਰਿਹਾ
ਬੁਰੋ ਪਰੇ ਸਭ ਇਨਕੇ ਸੰਗ
ਔਰ ਉਹਨੇ ਸਾਰਿਆਂ ਦੇ ਨਾਲ ਬੁਰਾ ਪੈਣਾ ਜਦੋਂ ਆਪਾਂ ਇਹ ਕੰਮ ਕਰਾਂਗੇ ਨਾ ਦਸਤਾਰਬੰਦੀ ਦਾ ਉਹ ਸਾਡੇ ਗਲ ਵੀ ਪਵੇਗਾ ਤੁਹਾਡੇ ਗਲ ਵੀ ਪਵੇਗਾ ਉਹ ਆਪਣੇ ਸਾਰਿਆਂ ਨਾਲ ਹੀ ਬੁਰਾ ਪਵੇਗਾ
ਕੈਨ ਕਠੋਰ ਸੁਭਾਏ ਕੁਟੰਗ
ਪ੍ਰਿਥੀਏ ਦੀ ਬੋਲ ਬਾਣੀ ਬੜੀ ਕਠੋਰ ਹੈ ਉਹ ਬੜੇ ਕੜਵੇ ਬੋਲ ਬੋਲਦਾ ਫਿਰ ਉਹਦਾ ਜਿਹੜਾ ਸੁਭਾਉ ਹੈ ਉਹ ਬੜਾ ਕੁਟੰਗ ਹੈ ਮਾੜੇ ਚਾਲ ਚੱਲਣ ਦਾ ਤਰੀਕਾ ਹੈ
ਦਵੈਸ਼ ਰਚੇ ਗੋ ਸੰਗ ਹਮਾਰੇ
ਸਾਡੇ ਨਾਲ ਦਵੈਸ਼ ਰਚੇਗਾ ਉਹਦਾ ਸੁਭਾਅ ਕਠੋਰ ਹੈ ਉਹਦੀ ਬੋਲ ਬਾਣੀ ਵੀ ਕਠੋਰ ਹੈ ਉਹ ਸਾਡੇ ਨਾਲ ਦਵੈਸ਼ ਰੱਖੇਗਾ ਮਨ ਵਿੱਚ ਤੇ ਦਵੈਸ਼ ਹੀ ਚਿਤਵੇਗਾ
ਇਹੀ ਲਹੇ ਗੋ ਇਹਨੇ ਵਿਗਾਰੋ
ਔਰ ਇਹ ਸਮਝੇਗਾ ਵੀ ਇਹਨਾਂ ਨੇ ਵਿਗਾੜ ਕੀਤਾ ਵੀ ਬਾਬੇ ਮੋਹਰੀ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ ਵਿਗਾੜ ਕੀਤਾ ਇਹਨਾਂ ਨੇ ਪੱਗ ਬੰਨੀ ਹੈ ਜਾਣ ਬੁੱਝ ਕੇ ਗੁਰੂ ਅਰਜਨ ਸਾਹਿਬ ਨੂੰ ਉਹਨੇ ਇਹ ਥੋੜੀ ਸਮਝਣਾ ਵੀ ਅਸੀਂ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਮੰਨ ਰਹੇ ਹਾਂ ਉਹਨੇ ਇਹ ਕਹਿਣਾ ਵੀ ਇਹੀ ਨੇ ਦੋਵੇਂ ਜਣੇ ਜਿਨ੍ਹਾਂ ਨੇ ਵਿਗਾੜ ਕੀਤਾ
ਯਾ ਤੇ ਬੈਠੋ ਸਭਾ ਲਗਾਏ
ਇਸ ਕਰਕੇ ਬਾਬਾ ਜੀ ਆਪਾਂ ਪਹਿਲਾਂ ਸਭਾ ਲਵਾਈਏ ਦੀਵਾਨ ਸਜਾਈਏ ਗੁਰੂ ਸਾਹਿਬ ਜੀ ਦਾ
ਪੂਰਬ ਲਖੀਏ ਤਾਂ ਸੁਭਾਏ
ਉਹਦੇ ਵਿੱਚ ਚੱਲ ਕੇ ਬੈਠੀਏ ਗੱਲਬਾਤ ਛੇੜੀਏ ਤੇ ਵੇਖੀਏ ਵੀ ਪ੍ਰਿਥੀਆ ਕਰਦਾ ਕੀ ਹੈ ਉਹਦਾ ਸੁਭਾਅ ਵੇਖੀਏ ਵੀ ਉਹਦੀ ਸਰੀਰ ਦੇ ਹਾਵ ਭਾਵ ਵੇਖੀਏ ਵੀ ਉਹ ਕਿੱਦਾਂ ਦੇ ਸੁਭਾਅ ਦੇ ਵਿੱਚ ਹੈ
ਕਿਮ ਬੋਲੇ ਪਾਰੁਖ ਕਰ ਲੀਜੇ
ਕਿੱਦਾਂ ਦੀ ਗੱਲਬਾਤ ਕਰਦਾ ਆਪਾਂ ਜਦੋਂ ਪੱਗ ਬੰਨਣ ਦੀ ਗੱਲ ਛੇੜਾਂਗੇ ਤੇ ਵੇਖਾਂਗੇ ਵੀ ਪ੍ਰਿਥੀਆ ਕੀ ਬੋਲਦਾ ਅੱਗੋਂ ਉਹਦੀ ਗੱਲਬਾਤ ਤੋਂ ਆਪਾਂ ਉਹਦੀ ਪਰਖ ਕਰਾਂਗੇ
ਬੋਰੋ ਪਾਗ ਬੰਧਾਏ ਥਪੀਜੇ
ਫਿਰ ਬਾਅਦ ਵਿੱਚ ਸਾਰੀ ਗੱਲਬਾਤ ਦੀ ਪਰਖ ਕਰਕੇ ਦਸਤਾਰ ਬੰਨ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਹੀ ਗੁਰਤਾ ਗੱਦੀ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਪ੍ਰਗਟ ਕਰਾਂਗੇ
ਦਵੈਸ਼ੀ ਮਹਾ ਨਾਮ੍ਰਿਦਲ ਸੁਭਾਉ
ਪ੍ਰਿਥੀਆ ਬੜਾ ਦਵੈਸ਼ੀ ਹੈ ਉਹਦਾ ਸੁਭਾਅ ਕੋਮਲ ਨਹੀਂ ਹੈ ਬੜਾ ਹੀ ਕਠੋਰ ਹੈ ਖਬਰੇ ਕਿਹੋ ਜੀ ਗੱਲਬਾਤ ਕਰੇ ਕਿੱਦਾਂ ਦਾ ਮਾਹੌਲ ਬਣੇ ਕੀ ਕਵੇ ਉਹ ਸਾਰਾ ਕੁਝ ਆਪਾਂ ਨੂੰ ਵੇਖਣਾ ਪਵੇਗਾ ਉਹਨੇ ਤਾਂ ਆਪਣੇ ਨਾਲ ਹੀ ਦਵੈਸ਼ ਕਰਨੀ ਹੈ ਵੀ ਇਹ ਬਾਬਾ ਬੁੱਢਾ ਜੀ ਤੇ ਬਾਬਾ ਮੋਹਰੀ ਜੀ ਮੇਰੇ ਦੋਖੀ ਨੇ ਉਹਨਾਂ ਨੇ ਉਹਨੇ ਆਪਣੇ ਸਿਰ ਉੱਤੇ ਹੀ ਇਹ ਸਾਰਾ ਠੀਕਰਾ ਭੰਨਣ ਦਾ ਯਤਨ ਕਰਨਾ ਹੈ
ਪਰ ਜਸ ਤੇ ਅਤਿਸ਼ੈ ਤਪਤਾਉ
ਪ੍ਰਿਥੀਆ ਇੰਨਾ ਕਠੋਰ ਹੈ ਇੰਨਾ ਦਵੈਖੀ ਹੈ ਕਿ ਜਦੋਂ ਕਿਸੇ ਦੂਸਰੇ ਦਾ ਜਸ ਸੁਣਦਾ ਤੇ ਉਹ ਸੜ ਕੇ ਸਵਾਹ ਹੋ ਜਾਂਦਾ ਫਿਰ ਗੁਰੂ ਅਰਜਨ ਸਾਹਿਬ ਦੀ ਸੋਭਾ ਉਹਨੂੰ ਕਿੱਥੇ ਚੰਗੀ ਲੱਗਣੀ ਹੈ ਪੰਜਵੇਂ ਪਾਤਸ਼ਾਹ ਦੀ ਵਡਿਆਈ ਉਹਨੂੰ ਕਿੱਥੇ ਪਾਉਣੀ ਹੈ
ਇਮ ਵਿਚਾਰ ਬਾਪੀ ਦਰਬਾਰ
ਏਦਾਂ ਵਿਚਾਰ ਕਰਕੇ ਬਾਬਾ ਮੋਹਰੀ ਜੀ ਬਾਬਾ ਬੁੱਢਾ ਸਾਹਿਬ ਜੀ ਜਿੰਨੇ ਗੁਰੂ ਘਰ ਦੇ ਮੁਖੀ ਸਿੱਖ ਸਨ ਇਹਨਾਂ ਨੇ ਬੌਲੀ ਸਾਹਿਬ ਦੇ ਕੋਲ ਦਰਬਾਰ ਸਜਾਇਆ ਹੈ
ਬੈਠੇ ਲਗੂ ਬੱਡ ਸਭਾ ਮਜਾਰ
ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦੇ ਸੰਸਕਾਰ ਤੋਂ 13ਵੇਂ ਦਿਨ ਇਹ ਦੀਵਾਨ ਸਜਾਇਆ ਹੈ ਛੋਟੇ ਵੱਡੇ ਜਿੰਨੇ ਵੀ ਗੁਰੂ ਘਰ ਦੇ ਸੇਵਕ ਸਿੱਖ ਨੇ ਉਹ ਸਾਰੇ ਦੀਵਾਨ ਦੇ ਵਿੱਚ ਆ ਕੇ ਬੈਠੇ ਹਨ
ਸ੍ਰੀ ਅਰਜਨ ਪ੍ਰਿਥੀਆ ਤਬ ਆਇਵ
ਇਹਨੇ ਨੂੰ ਗੁਰੂ ਅਰਜਨ ਸਾਹਿਬ ਜੀ ਵੀ ਸਭਾ ਵਿੱਚ ਆ ਗਏ ਬਾਬਾ ਪ੍ਰਿਥੀ ਚੰਦ ਜੀ ਵੀ ਆ ਗਏ
ਮਹਾਦੇਵ ਤੈ ਆਨ ਥਿਰਾਇਵ
ਔਰ ਗੁਰੂ ਰਾਮਦਾਸ ਸਾਹਿਬ ਦੇ ਵਿਚਕਾਰਲੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ ਵੀ ਸਭਾ ਵਿੱਚ ਚੱਲ ਕੇ ਆਏ ਹਨ
ਬ੍ਰਿਧ ਆਦਿਕ ਸਿੱਖ ਜੀ ਸਮੁਦਾਏ
ਬਾਬਾ ਬੁੱਢਾ ਸਾਹਿਬ ਜੀ ਬਾਬਾ ਮੋਹਰੀ ਜੀ ਬਾਬਾ ਮੋਹਣ ਜੀ ਭਾਈ ਗੁਰਦਾਸ ਜੀ ਬਾਬਾ ਸਾਵਣ ਮੱਲ ਜੀ ਵਰਗੇ ਬਹੁਤ ਸਾਰੇ ਗੁਰਸਿੱਖ ਸਭਾ ਵਿੱਚ ਆ ਕੇ ਬੈਠੇ ਹਨ।
ਸਕਲ ਹਕਾਰੀ ਤੈ ਚਲ ਆਏ,
ਸਾਰਿਆਂ ਨੂੰ ਸੱਦਾ ਭੇਜ ਕੇ ਬੁਲਾ ਲਿਆ ਜਿੰਨੇ ਗੁਰੂ ਘਰ ਦੇ ਮੁਖੀਏ ਸਿੱਖ ਸਨ, ਆਗੂ ਸਹਿਬਾਨ ਸਨ, ਸਾਰਿਆਂ ਨੂੰ ਸੱਦ ਲਿਆ।
ਕਯੋ ਮੋਹਰੀ ਵੱਡ ਬਚ ਲੀਕਾ,
ਬਾਬਾ ਮੋਹਰੀ ਜੀ ਨੇ ਗੱਲਬਾਤ ਸ਼ੁਰੂ ਕੀਤੀ। ਬਾਬਾ ਜੀ ਨੇ ਗੱਲ ਇਥੋਂ ਸ਼ੁਰੂ ਕੀਤੀ, ਭਾਈ ਗੁਰਮਖੋ, ਜਿਹੜੀ ਵੱਡਿਆਂ ਦੀ ਕਹੀ ਹੋਈ ਗੱਲ ਹੁੰਦੀ ਹੈ ਨਾ, ਉਹ ਛੋਟਿਆਂ ਵਾਸਤੇ ਪੱਥਰ ਦੀ ਲਕੀਰ ਹੋਣੀ ਚਾਹੀਏ। ਬਾਬਾ ਜੀ ਨੇ ਇਥੋਂ ਬਚਨ ਸ਼ੁਰੂ ਕੀਤਾ ਵੀ ਜੋ ਵੱਡੇ ਕਹਿ ਦੇਣ, ਛੋਟਿਆਂ ਵਾਸਤੇ ਉਹ ਲਕੀਰ ਹੋਣੀ ਚਾਹੀਦੀ ਹੈ।
ਚਾਹੀਏ ਸਭਨ ਲਖੇ ਤੈ ਨੀਕਾ,
ਔਰ ਸਾਰਿਆਂ ਨੂੰ ਚਾਹੀਦਾ ਵੀ ਜੋ ਵੱਡਿਆਂ ਨੇ ਲਕੀਰ ਖਿੱਚੀ ਆ ਉਹਦੀ ਪਾਲਣਾ ਕਰਨੀ। ਛੋਟਿਆਂ ਦਾ ਅੱਗੇ ਜਿਹੜੇ ਅਨਿਆਈ ਹੁੰਦੇ ਨੇ ਉਹਨਾਂ ਸਾਰਿਆਂ ਦਾ ਇਹ ਫਰਜ਼ ਬਣਦਾ, ਕਰਤੱਵ ਬਣਦਾ ਕਿ ਜੋ ਵੱਡਿਆਂ ਨੇ ਕਰ ਦਿੱਤਾ ਉਹਨੂੰ ਸਤ ਬਚਨ ਕਰਕੇ ਮੰਨਣਾ, ਉਹਦੇ ਅਨੁਸਾਰ ਹੀ ਹੋ ਕੇ ਚੱਲਣਾ।
ਅਬ ਜਿਮ ਮਤ ਹੋਵੇ ਸਭ ਹੀ ਕਾ,
ਹੁਣ ਆਪਾਂ ਸਾਰੇ ਸਿੱਖ ਬੈਠੇ ਆ ਸੰਗਤੀ ਰੂਪ ਵਿੱਚ, ਹੁਣ ਆਪਾਂ ਸਾਰੇ ਮਤ ਕਰੀਏ, ਸਲਾਹ ਕਰੀਏ ਜਿਵੇਂ ਸਾਡੇ ਸਾਰਿਆਂ ਦਾ ਮਤ ਹੋਵੇਗਾ।
ਉਚਿਤ ਜਾਣ ਕਰੀਏ ਸ਼ੁਭ ਟੀਕਾ,
ਉਚਿਤ ਜਾਣ ਕੇ ਆਪਾਂ ਉਸੇ ਮੁਤਾਬਕ ਹੀ ਤਿਲਕ ਕਰਨਾ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ। ਵੱਡਿਆਂ ਨੇ ਜਿਵੇਂ ਆਗਿਆ ਕੀਤੀ ਸਾਡਾ ਫਰਜ਼ ਬਣਦਾ, ਅਸੀਂ ਉਸੇ ਮੁਤਾਬਕ ਹੀ ਤਿਲਕ ਕਰਨਾ ਹੈ।
ਸਿੱਖ ਸੇਵਕ ਸੰਬੰਧੀ ਸਾਰੇ,
ਇਸ ਵੇਲੇ ਜਿੰਨੇ ਸਿੱਖ ਸੇਵਕ ਸੰਬੰਧੀ ਰਿਸ਼ਤੇਦਾਰ ਹਨ,
ਜਿਮ ਆਛੋ ਤਿਮ ਕਰੋ ਉਚਾਰੇ,
ਜਿਵੇਂ ਭਲਾ ਹੋਵੇ ਤਿਵੇਂ ਉਚਾਰਨ ਕਰਨਾ। ਦੱਸੋ ਹੁਣ ਤੁਸੀਂ ਸਾਰੇ ਬੈਠੇ ਹੋ, ਕੀ ਕਰਨਾ ਚਾਹੀਦਾ ਹੈ?
ਸੁਨ ਪ੍ਰਿਥਿਆ ਨੇ ਸਕਿਓ ਸਹਾਰਾ,
ਜਦੋਂ ਬਾਬਾ ਮੋਹਰੀ ਜੀ ਨੇ ਗੱਲ ਕਹੀ, ਪ੍ਰਿਥੀ ਚੰਦ, ਹੋਰ ਸਿੱਖ ਹਾਲੇ ਕੋਈ ਬੋਲਦਾ ਉਹਦੇ ਤੋਂ ਪਹਿਲਾਂ ਪ੍ਰਿਥੀ ਚੰਦ ਕੋਲੋਂ ਨਹੀਂ ਸਾਰੀ ਗਈ ਇਹ ਗੱਲ, ਕਿਉਂਕਿ ਪ੍ਰਿਥੀਏ ਨੂੰ ਪਤਾ ਸੀ ਵੀ ਗੁਰੂ ਰਾਮਦਾਸ ਸਾਹਿਬ ਤਾਂ ਗੁਰੂ ਅਰਜਨ ਸਾਹਿਬ ਵਾਸਤੇ ਕਹਿ ਗਏ ਨੇ, ਤੇ ਬਾਬੇ ਮੋਹਰੀ ਜੀ ਨੇ ਵੀ ਉਸੇ ਗੱਲ ਤੇ ਮੋਹਰ ਲਾਈ ਹੈ ਜੋ ਗੁਰੂ ਰਾਮਦਾਸ ਸਾਹਿਬ ਨੇ ਕਿਹਾ। ਇਸ ਕਰਕੇ ਪ੍ਰਿਥੀਏ ਦਾ ਮਨ ਖਿਜ ਗਿਆ ਸੁਣਦਿਆਂ ਸਾਰ।
ਖੁਨ ਸਿਓ ਮੁਕਤੀ ਕਰਤ ਉਚਾਰਾ,
ਬੜੀ ਭਾਰੀ ਖੁਨਸ ਖਾ ਕੇ ਈਰਖਾ ਦੀ ਅੱਗ ਚ ਸੜਿਆ ਬਲਿਆ ਪ੍ਰਿਥੀ ਚੰਦ ਬੋਲਿਆ,
ਸੁਮਤਵੰਤ ਤੁਮ ਕਿਉਂ ਨਾ ਵਿਚਾਰੋ।
ਕਹਿਣ ਲੱਗਾ ਮਾਮਾ ਜੀ, ਬਾਬੇ ਮੋਹਰੀ ਨੂੰ ਕਹਿੰਦਾ, ਮਾਮਾ ਜੀ ਤੁਸੀਂ ਸਿਆਣੇ ਬਿਆਣੇ ਹੋ, ਅਕਲ ਨੂੰ ਹੱਥ ਕਿਉਂ ਨੀ ਮਾਰਦੇ? ਸੁਮਤਵੰਤੋ, ਤੁਸੀਂ ਭਲਾ ਵਿਚਾਰ ਕਿਉਂ ਨੀ ਕਰਦੇ ਆਪਣੀ ਅਕਲ ਨਾਲ?
ਅਧਿਕਾਰੀ ਕੋ ਹੀਰ ਉਚਾਰੋ,
ਤੁਸੀਂ ਅਧਿਕਾਰੀ ਵੇਖੋ ਵੀ ਅਧਿਕਾਰੀ ਕੌਣ ਹੈ। ਅਧਿਕਾਰੀ ਨੂੰ ਵੇਖ ਕੇ ਤੁਹਾਨੂੰ ਇਹ ਗੱਲ ਕਰਨੀ ਚਾਹੀਦੀ ਹੈ, ਵਿਚਾਰ ਕਰਨੀ ਚਾਹੀਦੀ ਹੈ।
ਕਰੇ ਕ੍ਰੋਧ ਜੇ ਪਿਤ ਕੈ ਦੀਨੋ,
ਮੰਨ ਲੋ ਜੇ ਪਿਤਾ ਜੀ ਮੇਰੇ ਨਾਲ ਨਾਰਾਜ਼ ਸੀ, ਮੇਰੇ ਨਾਲ ਲੜ ਪਏ ਤੇ ਗੁੱਸੇ ਵਿੱਚ ਆ ਕੇ ਜੇ ਉਹਨਾਂ ਨੇ ਕਹਿ ਦਿੱਤਾ,
ਵੱਡੋ ਅਲਪ ਕਿਮ ਹੋਏ ਚਿਤ ਚੀਨੋ,
ਜੇ ਮੰਨ ਲੋ ਮੇਰੇ ਨਾਲ ਲੜ ਕੇ ਗੁੱਸੇ ਨਾਲ ਉਹਨਾਂ ਨੇ ਕਹਿ ਦਿੱਤਾ ਤੇ ਫਿਰ ਵੱਡਾ ਛੋਟਾ ਤਾਂ ਨਹੀਂ ਹੋ ਜਾਂਦਾ ਹੁੰਦਾ? ਮਾਮਾ ਜੀ ਜਿਹੜਾ ਵੱਡਾ ਹੁੰਦਾ ਉਹ ਛੋਟਾ ਤਾਂ ਨਹੀਂ ਹੋ ਜਾਂਦਾ, ਵੱਡਾ ਤਾਂ ਵੱਡਾ ਹੀ ਰਹਿੰਦਾ। ਤੁਸੀਂ ਇਹ ਨਹੀਂ ਵੇਖਦੇ ਵੀ ਮੈਂ ਵੱਡਾ ਪੁੱਤਰ ਹਾਂ ਗੁਰੂ ਰਾਮਦਾਸ ਜੀ ਦਾ? ਜੇ ਮੰਨ ਲਓ ਮੇਰੇ ਨਾਲ ਲੜ ਪਏ, ਝਗੜ ਕੇ ਉਹਨਾਂ ਨੇ ਕਹਿ ਦਿੱਤੇ ਕੁਝ ਬਚਨ, ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡਾ ਛੋਟਾ ਹੋ ਜਾਂਦਾ ਹੈ।
ਜੇਕਰ ਤੁਮ ਮੇਰੇ ਯਾਦ ਵਿਗਾਰੋ,
ਤੇ ਬਾਬਾ ਮੋਹਰੀ ਜੀ ਜੇਕਰ ਤੁਹਾਡੇ ਵਰਗੇ ਸਿਆਣੇ ਬੰਦੇ ਮਰਿਆਦਾ ਵਿਗਾੜਨਗੇ,
ਆਪਣੀ ਸੰਤਤ ਓਰ ਨਿਹਾਰੋ,
ਫਿਰ ਵੇਖੋ ਵੀ ਕੱਲ ਨੂੰ ਤੁਹਾਡੇ ਵੀ ਪੁੱਤਰ ਨੇ, ਕੱਲ ਨੂੰ ਜਦੋਂ ਤੁਸੀਂ ਚਾਲੇ ਪਾਓਗੇ ਫਿਰ ਤੁਹਾਡੇ ਛੋਟੇ ਪੁੱਤਰ ਨੂੰ ਪੱਗ ਬੰਨੀਏ ਵੀ ਤੁਹਾਡੇ ਵੱਡੇ ਪੁੱਤਰ ਨੂੰ ਛੱਡ ਦਈਏ? ਏਦਾਂ ਬੋਲਦਾ ਪ੍ਰਿਥੀ ਚੰਦ ਆਪਣੇ ਮਾਮੇ ਨੂੰ, ਕਹਿੰਦੇ ਕੱਲ ਨੂੰ ਤੂੰ ਵੀ ਚਾਲੇ ਪਾਉਣੇ ਆ ਮਾਮਾ, ਤੇ ਜੇ ਤੂੰ ਚਾਲੇ ਪਾਵੇਂਗਾ ਫਿਰ ਤੇਰੇ ਛੋਟੇ ਪੁੱਤਰ ਨੂੰ ਪੱਗ ਬੰਨੀ ਜਾਏਗੀ। ਇਹ ਮਰਿਆਦਾ ਤੂੰ ਆਪ ਵਿਗਾੜ ਰਿਹਾ, ਇਹ ਸਹੀ ਨਹੀਂ।
ਸਭ ਕੇ ਵਿਗੜ ਜਾਏ ਕੁੱਲ ਰੀਤ,
ਤਾਂ ਸਾਰਿਆਂ ਦੀ ਕੁੱਲ ਰੀਤ ਵਿਗੜ ਜਾਏਗੀ, ਫਿਰ ਕਿਤੇ ਪਰਸੋਂ ਬਾਬੇ ਮੋਹਣ ਦੀ ਵਾਰੀ ਆਵੇਗੀ। ਏਦਾਂ ਤਾਂ ਇਹ ਸਾਰੀ ਮਰਿਆਦਾ ਹੀ ਸਮਾਜ ਦੀ ਵਿਗੜ ਜਾਏਗੀ, ਸਮਾਜ ਵਿੱਚ ਇਹ ਮਰਿਆਦਾ ਬਣੀ ਹੁਣ ਤਾਈ।
ਹੋ ਸੁਚੰਦ ਚਲੇ ਵਿਪਰੀਤ,
ਕਿ ਵੱਡੇ ਪੁੱਤਰ ਨੂੰ ਪੱਗ ਬੰਨੀ ਜਾਂਦੀ ਹੈ, ਤੇ ਤੁਸੀਂ ਤਾਂ ਇੱਥੇ ਹੁਣ ਜੇ ਮਰਿਆਦਾ ਇਦਾਂ ਟੋਰੋਗੇ ਤੇ ਫਿਰ ਤਾਂ ਆਉਣ ਵਾਲੇ ਸਮੇਂ ਚ ਸਾਰੇ ਸੁਛੰਦ ਹੋ ਕੇ ਸਭ ਉਲਟਾ ਹੀ ਕਰਨਗੇ।
ਪੁਨ ਬ੍ਰਿਧ ਅਪਰ ਮੋਹਰੀ ਭੰਨਿਓ।
ਜਦੋਂ ਬਾਬੇ ਪ੍ਰਿਥੀ ਚੰਦ ਨੇ ਗੱਲਾਂ ਕੀਤੀਆਂ, ਬਾਬਾ ਬੁੱਢਾ ਸਾਹਿਬ ਤੇ ਬਾਬਾ ਮੋਹਰੀ ਜੀ ਬੋਲੇ,
ਸ਼੍ਰੀ ਗੁਰ ਵਾਕ ਭਲੋ ਤੁਮ ਸੁਨਿਓ।
ਕਹਿਣ ਲੱਗੇ ਪ੍ਰਿਥੀ ਚੰਦ, ਇਹ ਫੈਸਲਾ ਅਸੀਂ ਤਾਂ ਨਹੀਂ ਪੇ ਕਰਦੇ, ਇਹ ਬਚਨ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਕਹੇ ਤੂੰ ਵੀ ਸੁਣੇ ਨੇ, ਅਸੀਂ ਕੱਲਿਆਂ ਨਹੀਂ ਸੁਣੇ, ਤੂੰ ਵੀ ਉੱਥੇ ਹਾਜ਼ਰ ਸੀ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕਹੇ ਸੀ ਵੀ ਇਹ ਮੇਰਾ ਸਵਰੂਪ ਹਨ, ਇਹਨਾਂ ਨੂੰ ਮੇਰਾ ਰੂਪ ਕਰਕੇ ਜਾਣਨਾ ਹੈ।
ਹਮ ਤੋ ਨੈ ਉਲੰਘ ਤੈ ਸਕੇ।
ਪ੍ਰਿਥੀ ਚੰਦ, ਸਾਡੇ ਚ ਇੰਨੀ ਤਾਕਤ ਨਹੀਂ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਕਰੀਏ, ਸਾਡੇ ਚ ਇੰਨਾ ਤਾਣ ਨਹੀਂ ਕਿ ਅਸੀਂ ਚੌਥੇ ਪਾਤਸ਼ਾਹ ਦੇ ਬਚਨਾਂ ਨੂੰ ਉਲੰਘੀਏ।
ਅਪਰ ਕਰਨ ਤੱਕ ਕਹਿ ਸਭ ਜਕ ਹੈ।
ਬਾਕੀ ਹੋਰ ਕੁਝ ਕਰਨ ਵਿੱਚ ਸਾਰੇ ਜਕਦੇ ਨੇ, ਅਸੀਂ ਨੀ ਗੁਰੂ ਰਾਮਦਾਸ ਸਾਹਿਬ ਦੀ ਆਗਿਆ ਤੋਂ ਬਾਹਰ ਚੱਲ ਸਕਦੇ।
ਇਮ ਕਹਿ ਪਾਗ ਹੱਥ ਮੈਂ ਲੀਨ।
ਏਦਾਂ ਕਹਿ ਕੇ ਬਾਬਾ ਮੋਹਰੀ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦਸਤਾਰ ਆਪਣੇ ਹੱਥ ਵਿੱਚ ਲਈ।
ਸ਼੍ਰੀ ਅਰਜਨ ਕੋ ਦੋਨੋ ਦੀਨ।
ਤੇ ਦੋਨਾਂ ਜਣਿਆਂ ਨੇ ਉਹ ਦਸਤਾਰ ਜਾ ਕੇ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਕੀਤੀ। ਕਹਿਣ ਲੱਗੇ ਅਸੀਂ ਨੀ ਗੁਰੂ ਸਾਹਿਬ ਦੇ ਹੁਕਮ ਤੋਂ ਬਾਹਰ ਚੱਲਣਾ, ਅਸੀਂ ਤਾਂ ਉਹਨਾਂ ਦਾ ਹੁਕਮ ਮੰਨਣਾ। ਬਾਬਾ ਬੁੱਢਾ ਸਾਹਿਬ ਤੇ ਬਾਬਾ ਮੋਹਰੀ ਜੀ ਨੇ ਦੋਨਾਂ ਨੇ ਦਸਤਾਰ ਹੱਥਾਂ ਵਿੱਚ ਲਈ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਜਾ ਕੇ ਉਹ ਦਸਤਾਰ ਭੇਟ ਕੀਤੀ।
ਮ੍ਰਿਦਲ ਸੁਭਾਉ ਪਿਤਾ ਅਨੁਕੂਲਾ।
ਕਿ ਵੇਖਿਆ ਗੁਰੂ ਅਰਜਨ ਸਾਹਿਬ ਦਾ ਸੁਭਾਉ ਬੜਾ ਹੀ ਮ੍ਰਿਦਲ ਹੈ, ਬੜਾ ਹੀ ਕੋਮਲ ਹੈ, ਜੋ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਅਨੁਕੂਲ ਹਨ।
ਹਰਖ ਸ਼ੋਕ ਕੋ ਨਾਸਿਉ ਮੂਲਾ।
ਇਹਨਾਂ ਨੇ ਆਪਣੇ ਅੰਦਰੋਂ ਹਰਖ ਤੇ ਸੋਗ ਦੀ ਜੜ ਨੂੰ ਹੀ ਕੱਟ ਕੇ ਰੱਖ ਦਿੱਤਾ ਹੈ।
ਕਰਿਓ ਵਿਚਾਰ ਪਾਗ ਮੈਂ ਕਿਆ ਹੈ।
ਗੁਰੂ ਅਰਜਨ ਸਾਹਿਬ ਨੇ ਵਿਚਾਰ ਕੀਤੀ ਮਨ ਹੀ ਮਨ, ਜਦੋਂ ਦਸਤਾਰ ਦਿੱਤੀ ਨਾ ਬਾਬਾ ਮੋਹਨ ਜੀ, ਹੁਣ ਬਾਬਾ ਮੋਹਰੀ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਹੱਥ ਚ ਦਸਤਾਰ ਫੜਨ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਸੋਚਦੇ ਵੀ ਇਹਦੇ ਚ ਕੀ ਹੈ, ਦਸਤਾਰ ਚ ਜੇ ਵੇਖੀਏ ਵੀ ਇਹ ਦਸਤਾਰ ਹੀ ਹੈ ਨਾ, ਇਸ ਦਸਤਾਰ ਵਿੱਚ ਕੀ ਹੈ।
ਮਿਟਤ ਨਕਿਮ ਜੋ ਪਿਤਾ ਕੀਆ ਹੈ।
ਵੀ ਜ਼ਰੂਰੀ ਤਾਂ ਨਹੀਂ ਵੀ ਇਹ ਦਸਤਾਰ ਅਸੀਂ ਆਪਣੇ ਸੀਸ ਤੇ ਬੰਨਾਂਗੇ ਤਾਂ ਹੀ ਸਾਨੂੰ ਗੁਰਿਆਈ ਮਿਲਣੀ ਹੈ। ਜੋ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਕਰ ਦਿੱਤਾ, ਭਲਾ ਉਹਨਾਂ ਦੀ ਕੀਤੀ ਨੂੰ ਕੋਈ ਮਿਟਾ ਸਕਦਾ। ਵੀ ਮੰਨ ਲਓ ਇਹ ਪੱਗ ਅਸੀਂ ਜੇ ਪ੍ਰਿਥੀ ਚੰਦ ਨੂੰ ਦੇ ਦਈਏ ਤੇ ਗੁਰੂ ਰਾਮਦਾਸ ਸਾਹਿਬ ਦੀ ਕੀਤੀ ਥੋੜੀ ਮਿਟ ਜਾਣੀ ਹੈ। ਉਹਨਾਂ ਨੇ ਤਾਂ ਤਿਲਕ ਸਾਨੂੰ ਦਿੱਤਾ, ਜੋਤ ਸਾਡੇ ਚ ਬਿਰਾਜਮਾਨ ਕੀਤੀ ਹੈ। ਜੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਕਰ ਦਿੱਤਾ ਉਹਨੂੰ ਤਾਂ ਕੋਈ ਨਹੀਂ ਮਿਟਾ ਸਕਦਾ।
ਤਿਨ ਕੀ ਬਖਸ਼ਿਸ਼ ਸਦਾ ਸਥਿਰ ਹੈ।
ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਸਾਹਿਬ ਨੇ ਕਰ ਦਿੱਤੀ ਹੈ ਸਾਨੂੰ, ਉਹ ਸਦਾ ਵਾਸਤੇ ਅਟਲ ਹੈ, ਉਹ ਸਦਾ ਵਾਸਤੇ ਸਥਿਰ ਹੈ।
ਛੀਨੀ ਜਾਏ ਨਾ ਲਗ ਤਸਕਰ ਹੈ।
ਉਹਨੂੰ ਨਾ ਕੋਈ ਖੋਹ ਸਕਦਾ, ਨਾ ਕੋਈ ਚੋਰ ਆ ਕੇ ਉਹਨੂੰ ਚੁਰਾ ਸਕਦਾ।
ਕੋਟ ਉਪਾਏ ਕਰੇ ਨੈ ਜਾਏ।
ਕੋਈ ਕਰੋੜਾਂ ਉਪਾਅ ਕਰ ਲਵੇ, ਕਿਸੇ ਦੇ ਕਰੋੜਾਂ ਉਪਾਵਾਂ ਨਾਲ ਵੀ ਉਹ ਦਾਤ ਜਿਹੜੀ ਸਾਡੇ ਸਤਿਗੁਰੂ ਜੀ ਨੇ ਸਾਨੂੰ ਦੇ ਦਿੱਤੀ ਹੈ ਉਹ ਨਹੀਂ ਖੋਈ ਜਾਣੀ, ਉਸ ਦਾਤ ਨੂੰ ਕਿਸੇ ਨੇ ਸਾਡੇ ਤੋਂ ਦੂਰ ਨਹੀਂ ਕਰ ਸਕਣਾ।
ਜੋ ਕਰਤੇ ਦੀਨਸ ਰੰਗ ਲਾਏ।
ਜਿਹੜਾ ਰੰਗ ਕਰਤੇ ਨੇ ਲਾ ਦਿੱਤਾ ਹੁਣ ਉਹ ਨਹੀਂ ਉਤਰ ਸਕਦਾ, ਚਾਹੇ ਪ੍ਰਿਥੀ ਚੰਦ ਕੁਝ ਕਰੇ, ਚਾਹੇ ਪੱਗ ਪ੍ਰਿਥੀ ਚੰਦ ਨੂੰ ਵੀ ਦੇ ਦਈਏ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਰੰਗ ਕਰਤੇ ਨੇ ਲਾ ਦਿੱਤਾ ਉਹ ਰੰਗ ਹੁਣ ਨਹੀਂ ਮਿਟ ਸਕਦਾ।
ਨਾਹਕ ਕਲਾ ਉਠਾਵੇ ਕਾਹੇ।
ਸਾਨੂੰ ਬਿਨਾਂ ਗੱਲ ਤੋਂ ਇਹ ਕਲੇਸ਼ ਉਠਾਉਣਾ, ਜੇ ਅਸੀਂ ਇਹ ਪੱਗ ਹੁਣ ਸਿਰ ਤੇ ਬੰਨੀ ਤੇ ਪ੍ਰਿਥੀ ਚੰਦ ਨੇ ਇੱਥੇ ਝੱਟ ਕਲੇਸ਼ ਕਰ ਲੈਣਾ, ਇਹਨੇ ਹੁਣੇ ਇੱਥੇ ਕਲਾ ਕਰਨ ਲੱਗ ਪੈਣਾ, ਸੰਗਤ ਵਿੱਚ ਇੱਕਦਮ ਬਤੰਡਾ ਕਰ ਦੇਣਾ।
ਇਮ ਵਿਚਾਰ ਕਰਕੇ ਚਿਤ ਮਾਈ।
ਗੁਰੂ ਅਰਜਨ ਸਾਹਿਬ ਨੇ ਆਪਣੇ ਚਿੱਤ ਵਿੱਚ ਇਹ ਸਾਰੀ ਵਿਚਾਰ ਕੀਤੀ।
ਪਾਗ ਗਏ ਬੰਦੇ ਜੁਗ ਹਾਥ।
ਕਹਿੰਦੇ ਉਹ ਪੱਗ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਲੈ ਲਈ, ਲੈ ਕੇ ਉਹ ਪੱਗ ਨਮਸਕਾਰ ਕੀਤੀ, बाबा बुढ़ा साहब ते बाबा मोहरी जी ने पग भेट करके पंजे पातशाह नू वंदना कीती।
समचित नित श्री अर्जन नाथ
गुरु अर्जन साहब जिन्हों का हिरदा सदा एक समान रहिंदा समचित अवस्था दे मालक हन।
कैत पई बड़ प्रात हमारे
पग लैके हथां विच महाराज जी ने शीस दे नाल लाई मत्था टेकिया ते फिर महाराज जी बोले कहन लगे बाबा पृथ्वी चंद जी साडे वड्डे भरा हन।
हम अलंबरे सदा तुम्हारे
कहन लगे आवाज मारी बाबा जी तुसी साडे वड्डे भरा हो असी छोटे वीर हां तुहाडे ते छोटे भरा वड्डे भरावां दे आसरे रहिंदे हुंदे आ ते वेखो महाराज मर्यादा रखदे वड्डे भरा दा सत्कार कहिंदे तुसी वड्डे भरा हो असी छोटे हां तुहाडे तों ते तुहाडे अलंब तुहाडे आसरे रवांगे सदा।
छिमो क्रोध अर बैर त्यागो
ते भरा जी तुसी अपने हिरदे दा क्रोध छड्डो ते सानू छिमा करो ते अपने हिरदे दा बैर त्याग दियो।
हितू जानी अपने अनुरागो
असी तुहाडे हितू हां तुहाडे छोटे भरा हां ते बाबा जी तुसी साडे नाल अनुराग करो साडे नाल प्रेम करो।
पित सम्मत सब ने ए पाग
पिता गुरु रामदास साहब जी दी सलाह नाल ए जड़ी दस्तार है
मोको अबे बंधावन लाग
ए सारे सिख बाबा बुढ़ा जी बाबा मोहरी जी होनी गुरु रामदास साहब जी दी सलाह अनुसार दस्तार सानू बन्नन लगे सन।
करे अपनो रोस निवारो
ते मेरा फुरना भी ए दस्तार तुसी शीश ते बन्नो वड्डे भरा हो जे तुसी अपने मन दा रोस निवार दियो अपने मन दा गुस्सा त्याग दियो
लियो पाग सिर ऊपर तारो
बाबा जी ए दस्तार तुसी अपने शीश ते रखो ए दस्तार तुसी अपने शीश ते सजावो
बैर न कीजे बोर कदाई
और ए दस्तार सिर ते बन के तुसी मुड़ के साडे नाल कदे किसे प्रकार दा वैर ना रखियो साडे नाल किसे प्रकार दी दुश्मनी ना रखियो।
प्रत पारो लख कै लघु पाई
ते सानू छोटे भरा जान के साडी पालना करियो वड्डे भरा दे शीश ते पग बन्नण दा मतलब ए हुंदा प्यो दी के अज तो बाद तुसी साडे लई पिता दे स्थान ते ओ वड्डे भरा हो ते तुसी सानू छोटे भरा जान के बाबा महादेव जी और मैनू छोटे भाई जान के साडी परवरिश करियो साडी पालना करियो।
इम सुन सब को देखत लैके
कहिंदे इस प्रकार नाल सारियां दे कहिंदियां सुनदियां वेखदियां
सिर पर पाग बंदी हर खै के
बाबे पृथ्वी चंद ने झाटी फग पग फड़ ली पग पकड़ के आप ही सिर दे उत्ते बन्नण लग पए।
मान्यो मन मैं गुर पईओ
ओड़ो पग सिर ते बन के बाबा पृथ्वी चंद जी मन च फुलिया नहीं समाउंदे ते सोचदे ने हुण मैं बन गया गुरु मैं हुण गुरु हो गया क्योंकि पिता दी दस्तार मैं सिर ते बन ली है ए पिता दी दस्तार बन्नी है सिर ते ना के गुरु दी गुरु साहब जी दी जेड़ी जोत है ओ तां गुरु अर्जन साहब विच ही विराजमान होई है पर बाबे पृथ्वी चंद दे मन दे विच भरम आप ही भरम पाल लिया कहिंदे बस हुण मैं तां गुरु बन गया ए पग नहीं बन्नी मानो मैनू गुरियाई दी गुद्दी गद्दी प्राप्त हो गई है।
निज अधिकार विचारत लइयो
ते अपना अधिकार विचारदा भी वड्डे दा ही हक हुंदा हुंदा मैं वड्डा पुत्तर हां गुरु जी दा
तू शन रहे देखत कृत ताई
एदी ए करतूत वेख रहे ने सारे भी किहो जिहा होछापन पिया करदा है आले दुआले जिन्ने सिख सन सब वेख रहे ने नाले हैरान हो रहे ने।
अर्जन गुरु लखे मन माई
और सारी संगत नु ए पता भी गुरु ता गुरु अर्जन साहब ही ने ए पग बनदा ता बन्नी जावे सिर ते ता पिता दी पग हो सकदी गुरु दी थोड़ी है गुरु ता गुरु अर्जन साहब ने ए सारी संगत दे मन दे विच निश्चा है।
उन्हें अपने अपने सब थान
एदा दीवान दी समाप्ति हो गई इन्हें पग बन्नी सिर ते ਕਦੇ ਬੌਲੀ ਸਾਹਿਬ ਦੇ ਸੱਜੇ ਗੇੜਾ ਮਾਰਦਾ, ਕਦੇ ਖੱਬੇ ਸੰਗਤ ਵਿੱਚ ਵਿਖਾਉਣ ਵਾਸਤੇ ਵੀ ਮੈਂ ਪੱਗ ਬੰਨ ਲਈ ਆ ਗੁਰੂ ਹੋਣ ਦੀ। ਸੰਗਤ ਕੋਈ ਵੀ ਸਿੱਖ ਨਹੀਂ ਇਹਨੂੰ ਮੱਥਾ ਟੇਕਦਾ। ਸੰਗਤ ਨਮਸਕਾਰ ਕਰੇ ਗੁਰੂ ਅਰਜਨ ਸਾਹਿਬ ਨੂੰ ਵੀ ਗੁਰਤਾ ਗੱਦੀ ਤਾਂ ਗੁਰੂ ਅਰਜਨ ਸਾਹਿਬ ਦੇ ਪਾਸ ਹੈ। ਏਦਾਂ ਸਾਰੀ ਸੰਗਤ ਦੀਵਾਨ ਚੋਂ ਉੱਠ ਕੇ ਵਿਦਾ ਹੋ ਗਈ।
ਕਰੀ ਸਰਾਹਨ ਗੁਣਨ ਮਹਾਨ,
ਜਿੰਨੀ ਸੰਗਤ ਹੈ ਉਹ ਗੁਰੂ ਅਰਜਨ ਸਾਹਿਬ ਦੇ ਗੁਣਾਂ ਨੂੰ ਸਲਾਉਂਦੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਦੀ ਵਡਿਆਈ ਕਰਦੀ ਹੈ ਸੰਗਤ।
ਨਿਰਹੰਕਾਰ ਸ਼ਾਂਤ ਚਿੱਤ ਧੀਰ,
ਕਹਿੰਦੇ ਨੇ ਸਿੱਖ ਸੰਗਤ ਕੀ ਕਹਿੰਦੀ ਹੈ, ਕਹਿੰਦੇ ਵੇਖੋ ਗੁਰੂ ਅਰਜਨ ਸਾਹਿਬ ਕੈਸੇ ਨਿਰਹੰਕਾਰ ਨੇ ਔਰ ਕਿਤਨਾ ਸ਼ਾਂਤ ਚਿੱਤ ਹੈ ਪੰਜਵੇਂ ਪਾਤਸ਼ਾਹ ਜੀ ਦਾ। ਵੇਖੋ ਪ੍ਰਿਥੀ ਚੰਦ ਨੇ ਕਿੱਡਾ ਵੱਡਾ ਦੋਸ਼ ਲਾਇਆ ਸੀ ਵੀ ਇਹਨਾਂ ਨੇ ਪਿਤਾ ਜੀ ਨੂੰ ਜ਼ਹਿਰ ਦੇ ਕੇ ਮਾਰਿਆ, ਪਰ ਵੇਖੋ ਗੁਰੂ ਅਰਜਨ ਸਾਹਿਬ ਦਾ ਹਿਰਦਾ ਕਿਤਨਾ ਸ਼ਾਂਤ ਹੈ ਕਿ ਉਹਨਾਂ ਨੇ ਫੇਰ ਵੀ ਪਲਟਵਾਂ ਜਵਾਬ ਨਹੀਂ ਦਿੱਤਾ ਬਾਬੇ ਪ੍ਰਿਥੀ ਚੰਦ ਨੂੰ। ਦਸਤਾਰ ਬਾਬਾ ਬੁੱਢਾ ਸਾਹਿਬ ਜੀ ਹੋਣੀ ਪੰਜਵੇਂ ਪਾਤਸ਼ਾਹ ਨੂੰ ਦਿੱਤੀ, ਉਹਨਾਂ ਨੇ ਆਪਣੇ ਵੱਡੇ ਭਰਾ ਦਾ ਸਤਿਕਾਰ ਰੱਖਦਿਆਂ ਉਹਨਾਂ ਨੂੰ ਦੇ ਦਿੱਤੀ ਕਿ ਪਿਤਾ ਦੀ ਥਾਂ ਤੇ ਜਿਹੜੀ ਦਸਤਾਰ ਹੈ ਪੁੱਤਰ ਵੱਡੇ ਦਾ ਹੱਕ ਹੁੰਦਾ ਉਹ ਉਹਨਾਂ ਨੂੰ ਦੇ ਦਿੱਤਾ। ਇਹ ਗੁਰੂ ਅਰਜਨ ਸਾਹਿਬ ਦੀ ਵਡਿਆਈ ਹੈ, ਉਹਨਾਂ ਦੀ ਨਿਮਰਤਾ ਹੈ।
ਹਰਖ ਸ਼ੋਕ ਨੈ ਲੇਸ਼ ਗੰਭੀਰ,
ਕਹਿੰਦੇ ਪੰਜਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਨਾ ਹਰਖ ਹੈ ਨਾ ਸੋਗ ਹੈ, ਜਿਨ੍ਹਾਂ ਦਾ ਹਿਰਦਾ ਸਦਾ ਇੱਕ ਰਸ ਗੰਭੀਰ ਰਹਿੰਦਾ ਹੈ।
ਸਕਲ ਗੁਣਨ ਤੇ ਜਾਣਿਓ ਨੀਕਾ,
ਵੇਖਿਆ ਸਾਰੇ ਗੁਣਾਂ ਕਰਕੇ ਭਲੇ ਨੇ, ਸਰਬ ਗੁਣਾਂ ਕਰਕੇ ਗੁਰੂ ਅਰਜਨ ਸਾਹਿਬ ਜੀ ਸੰਪੰਨ ਹਨ।
ਪਿਤਨੇ ਪਰਖ ਕੀਨ ਤਬ ਟੀਕਾ,
ਪਿਤਾ ਗੁਰੂ ਰਾਮਦਾਸ ਜੀ ਨੇ ਸਰਬ ਪ੍ਰਕਾਰ ਨਾਲ ਪਰਖ ਕਰਕੇ ਗੁਰੂ ਅਰਜਨ ਸਾਹਿਬ ਦੀ, ਤਦੇ ਇਹਨਾਂ ਦੇ ਮਸਤਕ ਤੇ ਗੁਰਿਆਈ ਦਾ ਤਿਲਕ ਦਿੱਤਾ, ਪੰਜ ਪੈਸੇ ਸ਼੍ਰੀ ਫਲ ਰੱਖ ਕੇ ਇਹਨਾਂ ਨੂੰ ਨਮਸਕਾਰ ਕੀਤੀ ਆ ਗੁਰਤਾ ਗੱਦੀ ਦੇ ਤਖ਼ਤ ਤੇ ਬਿਠਾ ਕੇ।
ਅਗਲੇ ਦਿਵਸ ਸੰਗਤਾਂ ਆਈ,
ਕਹਿੰਦੇ ਏਦਾਂ ਸੰਗਤ ਚ ਚਰਚਾ ਚੱਲ ਰਹੀ, ਅਗਲੇ ਦਿਨ ਸੰਗਤਾਂ ਆਈਆਂ।
ਰੀਤ ਅਨੇਕ ਉਪਾਇਨ ਲਿਆਈ,
ਬੇਅੰਤ ਸੰਗਤਾਂ ਆਈਆਂ ਜਿਨ੍ਹਾਂ ਕੋਲ ਅਨੇਕ ਪ੍ਰਕਾਰ ਦੀਆਂ ਪਿਟਾਵਾਂ ਹਨ।
ਸਭ ਬਿਰਤੰਤ ਸੁਨ ਨਿਰਨੇ ਕੀਨ,
ਹੁਣ ਸੰਗਤ ਨੂੰ ਪਤਾ ਸੀ ਸਾਰੀ ਜਿਹੜੀ ਸੰਗਤ ਨਵੀਂ ਆ ਰਹੀ ਹੈ ਉਹਨਾਂ ਸਾਰਾ ਬਿਰਤਾਂਤ ਸੁਣ ਕੇ ਨਿਰਣਾ ਕਰ ਲਿਆ।
ਸ਼੍ਰੀ ਅਰਜਨ ਕੋ ਸਤਿਗੁਰ ਚੀਨ,
ਕੇ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਜੋਤ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅਰਜਨ ਸਾਹਿਬ ਵਿਚ ਬਿਰਾਜਮਾਨ ਹੈ।
ਬ੍ਰਿੰਦ ਅਕੋਰਨ ਅਰਪ ਅਗਾਰੀ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਉਹ ਸੰਗਤ ਪੰਜਵੇਂ ਪਾਤਸ਼ਾਹ ਅੱਗੇ ਭੇਟਾ ਕਰਦੇ। ਸਿੱਖ ਆਉਂਦੇ ਜਿਹੜੀ ਵੀ ਨਵੀਂ ਸੰਗਤ ਆਉਂਦੀ ਉਹ ਗੁਰੂ ਅਰਜਨ ਸਾਹਿਬ ਨੂੰ ਪਿਟਾਵਾਂ ਭੇਟ ਕਰਦੇ ਤੇ ਨਾਲੇ ਮੱਥਾ ਟੇਕਦੇ।
ਸਭ ਸੰਗਤ ਨੇ ਬੰਧਨ ਧਾਰੀ,
ਜਿੰਨੀ ਸੰਗਤ ਆਉਂਦੀ ਸਾਰੀ ਸੰਗਤ ਗੁਰੂ ਅਰਜਨ ਸਾਹਿਬ ਨੂੰ ਬੰਦਨਾ ਕਰਦੀ ਹੈ।
ਮਨੋ ਕਾਮਨਾ ਪਾਵਨ ਕਰਈ,
ਔਰ ਜੋ ਮਨ ਦੀ ਕਾਮਨਾ ਗੁਰੂ ਸਾਹਿਬ ਜੀ ਨੂੰ ਬੰਦਨਾ ਕਰਕੇ ਆਪਣੀ ਕਾਮਨਾ ਪੂਰੀ ਕਰਦੇ ਹਨ।
ਰਾਮਦਾਸ ਗੁਰ ਇਹੀ ਨਿਹਰਈ,
ਔਰ ਏਦਾਂ ਦਰਸ਼ਨ ਕਰਦੇ ਵੀ ਇਹੀ ਗੁਰੂ ਰਾਮਦਾਸ ਜੀ ਹਨ, ਇਹੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੂਰਤ ਹਨ।
ਹੀਰ ਹਜ਼ਾਰਨ ਧਨ ਕੇ ਆਇਵ,
ਕਹਿੰਦੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਉਂਦੀਆਂ ਤੇ ਉਹਨਾਂ ਵੱਲੋਂ ਭੇਟਾ ਕੀਤੀਆਂ ਭੇਟਾਵਾਂ ਉਹ ਵੀ ਹਜ਼ਾਰਾਂ ਦੀ ਗਿਣਤੀ ਚ ਮਹਾਰਾਜ ਜੀ ਦੇ ਚਰਨਾਂ ਚ ਪਈਆਂ ਹਨ।
ਜਰਿਓ ਨਾ ਪ੍ਰਿਥੀਆ ਜਰਿਓ ਰਿਸਾਇਵ,
ਪ੍ਰਿਥੀ ਚੰਦ ਵੀ ਬੈਠਾ ਸੀ ਇੱਕ ਬੰਨੇ, ਉਹ ਵੀ ਬੈਠਾ ਸੀ ਵੀ ਮੈਂ ਗੁਰੂ ਉਹਦੇ ਵੱਲ ਹੁਣ ਕੋਈ ਨਹੀਂ ਗਿਆ। ਜਦੋਂ ਗੁਰੂ ਅਰਜਨ ਸਾਹਿਬ ਦੀ ਸਭਾ ਵਿੱਚ ਦੀਵਾਨ ਚ ਸੰਗਤਾਂ ਵੇਖੀਆਂ, ਨਜ਼ਰਾਨੇ ਵੇਖੇ, ਪਿਟਾਵਾਂ ਵੇਖੀਆਂ, ਬਸ ਵੇਖਦਿਆਂ ਕਲੇਜੇ ਨੂੰ ਹੌਲ ਪੈਣ ਲੱਗ ਪਏ ਬਾਬੇ ਪ੍ਰਿਥੀ ਚੰਦ ਨੇ। ਮਾਨੋ ਜਿਵੇਂ ਕਟਾਰੀ ਮਾਰ ਦਿੱਤੀ ਹੋਵੇ ਕਲੇਜੇ ਚ ਕਿਸੇ ਨੇ, ਇਕਦਮ ਹਿਰਦੇ ਚ ਹੌਲ ਉੱਠਣ ਲੱਗੇ।
ਰਿਓ ਉਪਾਵ ਕਰਤ ਬਹੁ ਤੇਰੇ,
ਸੋਚਦਾ ਰਿਹਾ ਵੀ ਮੈਂ ਤਾਂ ਉਪਾਅ ਕਰਦਾ ਰਹਿ ਗਿਆ, ਪੱਗ ਵੀ ਮੈਂ ਬੰਨ ਲਈ ਸਿਰ ਤੇ,
ਕੋ ਸਿੱਖ ਸੇਵਕ ਗਿਓ ਨਾ ਨੇੜੇ,
ਪਰ ਮੇਰੇ ਨੇੜੇ ਤਾਂ ਕੋਈ ਸਿੱਖ ਨਹੀਂ ਆਇਆ। ਬਥੇਰੇ ਨੇ ਆਪਣੇ ਤਾਮ ਜਾਮ ਜੇ ਕੀਤੇ, ਅੱਠ ਦਸ ਚੇਲੇ ਤਾਂ ਸੀਗੇ ਤਨਖਾਹ ਤੇ ਰੱਖੇ ਆਪਣੇ ਕੋਲੇ, ਉਹਨਾਂ ਵੀ ਦੀਵਾਨ ਸਜਾਇਆ ਸੀ ਇਹਦਾ, ਗਲੀਚੇ ਵਿਛਾਏ ਹੋਏ ਚੰਗੇ, ਮਾਇਆ ਧਾਰੀ ਤਾਂ ਸੀਗਾ ਹੀ, ਤੇ ਬਥੇਰੇ ਤਾਮ ਜਾਮ ਕੀਤੇ ਪਰ ਕੋਈ ਨਹੀਂ ਬੋੜਿਆ ਇਹਦੇ ਪਾਸ, ਕੋਈ ਸਿੱਖ ਨਹੀਂ ਆਇਆ। ਸੂਰਜ ਦੀ ਲੋ ਦੇ ਸਾਹਮਣੇ ਦੀਵੇ ਦੀ ਲੋ ਨੂੰ ਕਹਿੰਦੇ ਪੁੱਛਣਾ ਸੀ, ਫਿਰ ਤਾਂ ਦੀਵਾ ਵੀ ਕੋਈ ਨਹੀਂ ਇੱਥੇ, ਤਾਂ ਨਿਗਾਹ ਜਾ ਜਿਹੜਾ ਟਟਹਿਣਾ ਹੁੰਦਾ ਉਹਦੇ ਨਾਲੋਂ ਵੀ ਘੱਟ ਲੋ ਵਾਲਾ, ਇਹਦੇ ਤਾਂ ਹੀ ਕਹਿੰਦੇ ਆਉਣਾ ਸੀ। ਬਥੇਰਾ ਕੁਝ ਕੀਤਾ ਪਰ ਕੋਈ ਸਿੱਖ ਇਹਦੇ ਕੋਲ ਨਹੀਂ ਆਇਆ।
ਦਿਵਸ ਆਗਲੀ ਪੁੰਨ ਸਿੱਖ ਆਏ,
ਇਹ ਤਾਂ ਇੱਕ ਦਿਨ ਬੀਤ ਗਿਆ, ਅਗਲੇ ਦਿਨ ਫਿਰ ਗੁਰੂ ਕੇ ਸਿੱਖ ਜਿੰਨੇ ਆਏ,
ਦੇਖ ਪ੍ਰਥਮ ਜਿਉ ਤਿੰਨ ਅਰ ਪਾਏ,
ਉਹ ਵੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਹੀ ਆਉਂਦੇ, ਮਹਾਰਾਜ ਜੀ ਦੇ ਚਰਨਾਂ ਚ ਹੀ ਭੇਟਾਵਾਂ ਭੇਟ ਕਰਦੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਦੂਰ ਦੂਰ ਕੀ ਸੰਗਤ ਆਵੇ,
ਦੂਰ ਦੂਰ ਤੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਸ੍ਰੀ ਅਰਜਨ ਕੋ ਸੀਸ ਨਿਵਾਵੇ,
ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਸੀਸ ਅਰਪਣ ਕਰਦੇ ਨੇ ਸਿੱਖ।
ਕਿਤਕ ਦਿਵਸ ਦੇਖਤ ਦੁੱਖ ਹੋਵਤ,
ਤਾਂ ਕਹਿੰਦੇ ਅਗਲੇ ਦਿਨ ਫਿਰ ਪ੍ਰਿਥੀ ਚੰਦ ਕੋਲ ਨੀ ਕੋਈ ਆਇਆ, ਤੀਜੇ ਦਿਨ ਫਿਰ, ਚੌਥੇ ਦਿਨ, ਏਦਾਂ ਪੰਜ ਸੱਤ ਦਿਨ ਪ੍ਰਿਥੀ ਚੰਦ ਬੈਠਾ ਰਿਹਾ ਤੇ ਵੇਖਦਾ ਰਿਹਾ।
ਆਪਣੋ ਮਹਾ ਅਨਾਦਰ ਜੋਵਤ,
ਵੇਖਿਆ ਪ੍ਰਿਥੀ ਚੰਦ ਨੇ ਵੀ ਇਹ ਤਾਂ ਰੋਜ਼ ਹੀ ਮੇਰਾ ਅਨਾਦਰ ਹੁੰਦਾ, ਇਹਨੇ ਵੇਖਿਆ ਵੀ ਮੇਰਾ ਵੱਡਾ ਭਾਰੀ ਅਨਾਦਰ ਤੇ ਹੱਤਕ ਹੋ ਰਹੀ ਹੈ।
ਦੋਸ਼ ਮੋਹਰੀ ਆਦਿਕ ਕੇਰਾ,
ਕਹਿੰਦਾ ਇਹ ਸਾਰਾ ਦੋਸ਼, ਇਹ ਸਾਰਾ ਕਸੂਰ ਬਾਬੇ ਮੋਹਰੀ ਦਾ, ਬਾਬੇ ਬੁੱਢੇ ਦਾ, ਉਹਨਾਂ ਦੀਆਂ ਕਰਤੂਤਾਂ ਨੇ। ਉਹ ਸੰਗਤ ਨੂੰ ਪ੍ਰੇਰਦੇ ਨੇ ਵੀ ਗੁਰੂ ਤਾਂ ਗੁਰੂ ਅਰਜਨ ਸਾਹਿਬ ਨੇ, ਤੇ ਮੇਰੇ ਤਾਂ ਹੀ ਨੀ ਕਿਸੇ ਨੂੰ ਪ੍ਰੇਰ ਕੇ ਲੈ ਕੇ ਆਉਂਦੇ।
ਬ੍ਰਿਧ ਆਦਿਕ ਸਿੱਖ ਕੇਰ ਕਨੇਰਾ,
ਇੱਥੇ ਜਿੰਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖ ਨੇ ਇਹ ਸਾਰੇ ਗੁਰੂ ਅਰਜਨ ਸਾਹਿਬ ਦੇ ਹਮਾਇਤੀ ਹਨ।
ਜਰਤ ਹਿਰਦੈ ਨੈ ਚਲਤੇ ਉਪਾਈ,
ਬੜਾ ਸੜਦਾ ਮਨ ਚ ਪ੍ਰਿਥੀ ਚੰਦ ਪਰ ਕੋਈ ਉਪਾ ਨਹੀਂ ਚੱਲਦਾ।
ਉਹ ਟਿਗ ਪੇਟ ਏਕ ਨੈ ਆਈ,
ਕਹਿੰਦਾ ਮੇਰੇ ਕੋਲ ਤਾਂ ਇੱਕ ਵੀ ਭੇਟਾ ਨਹੀਂ ਆਈ, ਹਫ਼ਤਾ ਹੋ ਗਿਆ ਮੈਨੂੰ ਵੀ ਰੋਜ਼ ਬਹਿਨਾ, ਉਧਰ ਢੇਰਾਂ ਦੇ ਢੇਰ ਲੱਗੀ ਜਾਂਦੇ ਨੇ ਗੁਰੂ ਅਰਜਨ ਸਾਹਿਬ ਦੇ ਕੋਲ, ਮੇਰੇ ਕੋਲ ਇੱਕ ਵੀ ਭੇਟਾ ਨਹੀਂ ਚੜ ਕੇ ਆਈ।
ਸਿੱਖ ਸੰਗਤ ਕੋ ਇਹ ਪਰਮਾਵੇ,
ਇਹ ਇੱਥੇ ਜਿੰਨੀ ਸਿੱਖ ਸੰਗਤ ਆਉਂਦੀ ਆ ਉਹਨੂੰ ਭਰਮਾਉਂਦੇ ਹਨ, ਬਾਬਾ ਬੁੱਢਾ ਜੀ, ਬਾਬਾ ਮੋਹਰੀ ਜੀ ਵਰਗੇ ਜਿਹੜੇ ਸਿੱਖ ਨੇ, ਇਹ ਸੰਗਤ ਨੂੰ ਭਰਮਾ ਭਰਮਾ ਕੇ ਗੁਰੂ ਅਰਜਨ ਸਾਹਿਬ ਕੋਲ ਲੈ ਜਾਂਦੇ ਨੇ।
ਸ੍ਰੀ ਅਰਜਨ ਕੋ ਕਹਿ ਪੁਜਵਾਵੇ,
ਗੁਰੂ ਅਰਜਨ ਸਾਹਿਬ ਦੀ ਪੂਜਾ ਕਰਵਾਉਂਦੇ ਨੇ ਕਹਿ ਕਹਿ ਕੇ,
ਮੁਝ ਆਚੋ ਨੇ ਇਹਾਂ ਬਸਾਵੋ,
ਮੇਰੇ ਲਈ ਚੰਗਾ ਨਹੀਂ ਵੀ ਮੈਂ ਹੁਣ ਇੱਥੇ ਰਵਾਂ। ਬਾਬਾ ਪ੍ਰਿਥੀ ਚੰਦ ਸੋਚਦਾ ਵੀ ਮੇਰੇ ਲਈ ਇਹ ਯੋਗ ਨਹੀਂ ਕਿ ਮੈਂ ਇੱਥੇ ਰਹਿ ਕੇ ਨਿਵਾਸ ਕਰਾਂ।
ਜਾਉ ਸੁਦਾਸਰ ਵਿਖੇ ਪੂਜਾਵੋ,
ਮੈਂ ਅੰਮ੍ਰਿਤਸਰ ਸ਼ਹਿਰ ਜਾਵਾਂ, ਉੱਥੇ ਮੇਰੀ ਪੂਜਾ ਹੋਵੇਗੀ। ਇਹ ਰਹਿਣ ਇੱਥੇ ਗੁਰੂ ਅਰਜਨ ਸਾਹਿਬ, ਇੱਥੇ ਨਹੀਂ ਮੇਰੀ ਕਿਸੇ ਨੇ ਦਾਲ ਗਲਣ ਦੇਣੀ, ਮੈਂ ਜਾਵਾਂ ਅੰਮ੍ਰਿਤਸਰ ਸ਼ਹਿਰ ਚ, ਉੱਥੇ ਜਾ ਕੇ ਆਪਣੀ ਪੂਜਾ ਕਰਵਾਵਾਂਗਾ।
ਇਮ ਵਿਚਾਰ ਦੁੱਖ ਪਾਏ ਕਨੇਰਾ,
ਇਹਨਾਂ ਦੀਆਂ ਖੋਟੀਆਂ ਵਿਚਾਰਾਂ ਆਪਣੇ ਹਿਰਦੇ ਚ ਕਰਕੇ ਬਾਬਾ ਪ੍ਰਿਥੀ ਚੰਦ
ਸ੍ਰੀ ਅੰਮ੍ਰਿਤਸਰ ਗਮਨਿਓ ਫੇਰਾ,
ਇਹ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਲਾ ਗਿਆ।
ਜਹਾਂਗੀਰ ਪਤਸ਼ਾਹ ਪਇਓ ਹੈ,
ਖਾਲਸਾ ਜੀ ਹਿੰਦੁਸਤਾਨ ਦਾ ਬਾਦਸ਼ਾਹ, ਉਹਨਾਂ ਦਿਨਾਂ ਵਿੱਚ ਬਾਦਸ਼ਾਹ ਜਹਾਂਗੀਰ ਸੀ।
ਸੁਲਈ ਤੈ ਉਮਰਾਵ ਕੀਓ ਹੈ,
ਜਹਾਂਗੀਰ ਬਾਦਸ਼ਾਹ ਦਾ ਇੱਕ ਬੜਾ ਵੱਡਾ ਉਮਰਾਵ ਸੀ, ਅਹਿਲਕਾਰ ਸੀ, ਜਿਹਨੂੰ ਪੰਜਾਬ ਦੇ ਇਲਾਕੇ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ, ਉਹਦਾ ਨਾਮ ਸੀ ਸੁਲੀ ਖਾਨ।
ਸੋ ਮਾਜੇ ਮੈਂ ਚੱਲ ਕਰ ਆਇਓ,
ਉਹ ਸੁਲੀ ਖਾਨ ਕਿਤੇ ਚੱਲਦਾ ਚੱਲਦਾ ਮਾਝੇ ਦੇ ਇਲਾਕੇ ਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਉਤਰਿਆ।
ਲਸ਼ਕਰ ਮਹਾ ਸੰਘ ਮੈਂ ਲਿਆਇਓ,
ਔਰ ਸੁਲੀ ਖਾਨ ਦੇ ਨਾਲ ਬੜਾ ਵੱਡਾ ਲਸ਼ਕਰ ਆਇਆ ਹੋਇਆ, ਉਹਦੀਆਂ ਬੜੀਆਂ ਵੱਡੀਆਂ ਫੌਜਾਂ ਉਹਦੇ ਨਾਲ ਆਈਆਂ ਹਨ।
ਪ੍ਰਿਥੀਆ ਬਿਨ ਪੂਜਨ ਦੁਚਤਾਈ,
ਹੁਣ ਇਧਰ ਪ੍ਰਿਥੀ ਚੰਦ ਜਿਹਦੀ ਪੂਜਾ ਨਹੀਂ ਹੁੰਦੀ, ਕੋਈ ਜਿਹਦਾ ਕੋਈ ਸਨਮਾਨ ਨਹੀਂ ਕਰਦਾ, ਕੋਈ ਆ ਕੇ ਭੇਟਾ ਭੇਟ ਨਹੀਂ ਕਰਦਾ, ਇਹਦੇ ਮਨ ਚ ਬੜੀ ਦੁਚਤਾਈ ਚੱਲ ਰਹੀ ਹੈ।
ਸੁਲਈ ਆਵਨ ਕੀ ਸੁਧ ਪਾਈ,
ਇਹਨੂੰ ਕਿਸੇ ਨੇ ਖਬਰ ਦਿੱਤੀ ਵੀ ਇੱਥੇ ਮਾਝੇ ਦੇ ਇਲਾਕੇ ਚ बादशाह जहांगीर दा बड़ा वड्डा अफसर सुली खान आया होया है।
बड़ समाज कर मिलियो सुताहा।
इन्हे आख्या भी फिर एहो जे नवाब नू एहो जे अफसर नू मिलना चाहिए भी उहदे कोलों काम लवांगे। ते इन्हे बड़ा वड्डा ताम झाम करके ना अपना भी मैं गुरु हुन्ना अठ दस भी बंदे आले दुआले कर ले उन्हां दे कोलों कद कबदिया कीमती किसी ने दुशाला चुकया किसी ने चौर चुकया होया किसी ने नाल नाल पखा फड़िया होया एदां दा ताम झाम जिहा करके चल पिया।
वस्त अमोलक दै करवाहे
और चंगिया चंगिया जिहड़ियां अमोलक वस्तुआं गुरु घर च किहड़ा कोई कमी सी बहुत वस्तुआं इन्हें कट्ठियां कीतियां सी जिहड़ियां कीमती कीमती वस्तुआं ने ओह लै लईआं।
श्री नानक गादी पर हमें
और ऐलान कीता जाके सुली खान नूं जाके मिलन वास्ते सुनेहा भेजिया भी गुरु नानक साहब जो दीन दुनिया दे मालक ने मैं उना दी गद्दी दा मालक हां उना दी गद्दी उत्ते मैं गुरु हां।
सकल मुल्क के मालिक तुम्हें
कहन लगा सुली खान तुसी सारे मुल्क दे मालक हो हिंदुस्तान दे बादशाह हो।
मुलाकात की नस चित चैके
मैं गुरु नानक दी गद्दी दा मालक हां इस करके तुहाडे नाल मुलाकात करनी चाहुंदा हां। एदा इन्हे गल बात करन वास्ते माहौल बनाया।
बने सहायक कब इम लैके
मन च सोचदा है भी जे सुली खान नू मित्र बना लिया ते लोड़ पैण ते उहदी सहायता लवांगा क्योंकि खोटा सी ना इहनू पता सी भी मेरा होर तां किसे पासे जोर नहीं चलना ते सरकारे दुबारे दरबारे जावांगे उथों मदद लवांगा अपनी तो ए मन च खोट जितब के सुली खान नू यार बनाना चाहुंदा है।
सुन सुलई ने बहु सन्माना
सुली खान नू पता लगा भी बाबा पृथ्वी चंद इहनू सुली खान नू की पता भी कौन इहने आख्या भी मैं गुरु हां इहने पृथ्वी चंद दा बड़ा सन्मान कीता जी आओ जी बैठो जी।
श्री नानक जग पीर माना
सुली खान कहन लगा जी गुरु नानक साहब सारे जगत दे वड्डे पीर होए ने
निज मुराद हम तुम ते पावे
उना दी जगह ते तुसी इस वेले गुरु हो मैं अपने मन दी मुराद तुहाडे कोलों पूरी करांगा कि जिवें गुरु नानक साहब अपने मुरीदां दीआं कामनावां पूरियां करदे है तिवें तुसी मेरे मन दी मुराद पूरी करियो। हुण सुली खान नू की पता सी भी इह तां आप तेरे कोलों अपनी मुराद पूरी कराण आया तेरी मुराद इहने की पूरी करनी सी तू इस प्रकार ओ जिवें कहिंदे आ ना चम गिदड़ां दे आए परौणे जैसे हम लटके तैसे तुम लटके भी जिहो जिहा प्रिथिया ओहो जिहा अगो सुली जिहो जिहा सुली ओहो जिहा प्रिथिया दोवें इक्को जे टक्कर गए।
करें बंदगी सेवर जावे
ते कहिंदा जी मैं तुहाडी बंदगी करूं तुहाडी सेवा करके तुहानू प्रसन्न करांगा।
इम कै तिन तुरंग इक दीना
सुली खान ने कहिंदा कहिंदा जाओ वधिया जिहा घोड़ा लियाओ इक बाबा जी नू बाबा पृथ्वी चंद जी नू पीर जी नू घोड़ा भेट करिए चंगा वधिया एक घोड़ा लियांदा।
रजत शिंगारत सुंदर जीना
उत्ते चंगी वधिया काठी पाई कोई चांदी दे गहने पाए घोड़े नू
अपर दरब अरपियो कुछ आगे
थोड़ा बहुता कोई 150 रुपया भी बाबे पृथ्वी चंद नू भेटा कीता सुली खान ने नाले घोड़ा भेट कीता।
हित कर मिले अंग संग लागे
गल बकड़िया पापा मिले जिवें चिरां तों विछड़े सन जिवें बचपन च कुंभ दे मेले च दो भरा विछड़े ते अज बड़िया सालां बाद मिले जफियां भर भर मिलदे हन।
उन प्रिथिए ने कै मृद बोला
बाबा पृथ्वी चंद जी बोले बड़े कोमल कोमल जे बोल बोले
सिरे पाओ दीनस बो मोला
कहिंदे हां जी सुली खान जी तुहाडियां मुरादां पूरियां होणगियां ते उसे वेले सेवादार नू हुक्म कीता भी लियाओ बहु मोला सिरे पाओ लियावो
कह कर कीन सखापन दू
ओ सिरे पाओ पृथ्वी चंद ने सुली खान नू दिता कहिंदा अज तो बाद तू मेरा मित्र है आपा दोवे आज तो बाद प्राहा
लेन देन कर हित में सो
एदा लैन देन दी गल बात होई हित कीता
सुलई संग तुरक जे और
सुली खादे नाल जेडे होरो दे अमैती मित्र सान
जिन सो परच रहत सब ठोर
पृथ्वी ने पड़ताल करा ली सी भी सुली खान केदी केदी गल मनदा ओदे नाल ही रहिंदे सी उना दी पाल कीती फिर उना नू सद्या पृथ्वी चंद ने
हितु होते तित को तिस काला
कहते जेड़े सुली खान दे हितु सन
सिरे पाओ अर दर्ब बिसाला
उना नू वखरा ले जा के सिरे पाओ दिते नाले माया दिती कहते भी ख्याल रखियो मेरा जेड़े सुली खान दे आले दुआले उदे नाल हितैषी सन उना नू सिरे पाओ दिते नाले माया दित्ती पृथ्वी चंद ने
देकर पृथ्वी ने अपनाए
उना नू माया दे के काने कर लिया भी अपना के अपने वल कर लिया
लेकर सर्ब हृदय हर खाए
और वो भी माया दे गफे बाबा खुले जदो मिले ते वो भी बड़े खुश होए
करें सिपत सुलही के तीर
हुण ओ जा के हुण माया मिली तेल तमा जाको मिले तुरत नरम होए जाए हुण तेल दा तमा मिलिया सी पैसे ताजे ताजे मिले सी सुली खां दे यारां नूं जाके सुली खां कोल सोभा कर दे कहिंदे जी वाह जी वाह अज तां तुहाडा जीवन धन हो गया सुली खां जी एडे वड्डे महापुरश पीर बाबा पृथ्वी चंद जी आए आप मिलन तुहानूं बड़े भले बंदे ने बड़े नेक बंदे ने एदा बड़े सोले जेड़े सन ओ गाए बाबे पृथ्वी चंद ने इन्हां ने
पृथ्वी चंद आछो गुर पीर
कहिंदे पृथ्वी चंद बड़ा चंगा अच्छा भला पीर गुरु है
तीन दिवस लग मिलते रहे
एदा तीन दिनां ताईं बाबा पृथ्वी चंद जी उत्थे ही रहे सुली खान दे डेरे ते तीन दिन नहीं मिलते रहे रोज ही
तब सुलई आदर कर चाहे
सुली खान बड़ा आदर करदा पृथ्वी चंद दा जदो नाल दे मित्र ओ सोभा करदे ने वड्याई करदे ने
जो तुव कारज होए सो करउ
एक दिन सुली खान तीजे दिन कहन लगा कहिंदा पीर जी बाबा पृथ्वी चंद जी तुहाडा कोई कारज होवे दस्यो मैं सिर भरने हो के करांगा हुक्म कर दियो मैं तुहाडी की सेवा करा की कार्य करा
सुध जब देओ सदा अनुसरो
जदों तुसी खबर दियोगे किसे काम दी मैं तुहाडे अनुसारी होके करांगा
मित्र काज मैं अपनो जानो
क्योंकि मेरा सुभाव है कि मेरे मित्र दा कोई काम होवे ओ मैं अपना समझ के करदा ये मेरे मित्र दा कारज है
जहांगीर ते तुव सन्मानो
मैं बादशाह जहांगीर कोल जाके तेरा सन्मान करावांगा बादशाह दी कचहरी विच
कै पृथिया बख्शे गुर पीर
बाबा पृथ्वी चंद जी कहंदे सुली खान तेनू गुरु पीर बख्शे
तुम पर मम विश्वास गहीर
कहना सुली खान तेरे ते मैनू बड़ा यकीन है बड़ा विश्वास है
सब कारज के लायक आप
तू सारे कम्मा दे करन दे लायक है मैं जानदा
अपर नहीं मुझको संताप
कहना मैनू किसे तरह दा कोई दुख नहीं कोई तकलीफ नहीं
अर्जन अनुज लीन अधिकारा
बस इको गल दा दुख है ओ है भी मेरा छोटा भरा है अर्जन ओना ने मेरा हक ले लिया जेड़ा मेरा बनदा सी गुरगद्दी दा
अरपे तन संगत तिस सारा
हुण जेड़ी संगत है ओ भोली है ओ जिन्ना धन हुंदा दसवंद दा ओनू जाके अर्पदे हन
तैंके संग बाद है मेरा
और गुरु अर्जन साहब दे नाल छोटे भरा नाल मेरा झगड़ा है विवाद है
होए परे कबू बड चेरा
मैं ए समझदा भी शायद आउण वाले समय च झगड़ा कदे भी वध सकदा है
तब मैं तुमरी चाहो सहाए
जदों ए झगड़ा वधिया ते हे मित्र सुली खान मैं तेरी सहायता मंगांगा फिर मैनू तेरी मदद दी लोड़ होवेगी
अपर नहीं को मुझ दुख दाए
बाकी और नहीं मैनू कोई दुख देन वाला
सुलई कयो नचिंत रही जे
सुली खान बोलिया कहंदा बाबा पृथ्वी चंद जी निश्चिंत हो जाओ
जिम तुम चाहो तथा कह दीजे
जिवें कहोगे बस तुसी कह दियो जे एक बेरी बत्ती दंदा तो उदा ही हो जाएगा
ਪਰੇ ਕਾਜ ਕੁਛ ਤੇਰੋ ਆਏ
ਕੋਈ ਵੀ ਕੰਮ ਤੁਹਾਡਾ ਜੇ ਬਣ ਆਵੇ
ਸਰਬ ਸਵਾਰੋਂ ਮੈਂ ਬਲ ਲਾਏ
ਮੈਂ ਪੂਰਾ ਬਲ ਲਾ ਕੇ ਤੁਹਾਡਾ ਕੰਮ ਸਵਾਰਾਂਗਾ
ਇਮ ਆਪਸ ਮੈਂ ਕਹਿ ਸੁਣ ਕਰਕੇ
ਏਦਾਂ ਆਪਸ ਵਿਚ ਗੱਲਾਂ ਬਾਤਾਂ ਕਰਦੇ ਸੁਲੀ ਖਾਨ ਤੇ ਪ੍ਰਿਥੀ ਚੰਦ
ਸੁਲਈ ਵਿਦਾ ਪਯੋ ਤਬ ਚਰਕੇ
ਸੁਲੀ ਖਾਨ ਵਿਦਾ ਹੋ ਕੇ ਚਲਾ ਗਿਆ
ਬਹੁਤਨ ਖਰਚ ਤੁਰ ਕੇ ਅਪਣਾਇਓ
ਪ੍ਰਿਥੀ ਚੰਦ ਨੇ ਤਿੰਨਾਂ ਦਿਨਾਂ ਚ ਹਜ਼ਾਰਾਂ ਰੁਪਇਆ ਖਰਚ ਦਿੱਤਾ ਇੱਥੇ ਹਜ਼ਾਰਾਂ ਰੁਪਇਆ ਖਰਚ ਕੇ ਇੱਕ ਵਾਰੀ ਇਸ ਤੁਰਕ ਨੂੰ ਆਪਣੇ ਵੱਲ ਕਰ ਲਿਆ
ਮੈਂ ਮੋ ਸਮ ਕੋ ਉਰ ਗਰਭਾਇਓ
ਸੋਚਦਾ ਵੀ ਹੁਣ ਸੁਲੀ ਖਾਂ ਮੇਰੇ ਵੱਲ ਹੋ ਗਿਆ ਹੁਣ ਮੇਰੇ ਵਰਗਾ ਕਿਹੜਾ ਪ੍ਰਿਥੀ ਚੰਦ ਹੰਕਾਰ ਦੇ ਨਾਲ ਵੀ ਮੇਰੇ ਵੱਲ ਸੁਲੀ ਖਾਨ ਹੋ ਗਿਆ ਵੀ ਮਾਨੋ ਸੁਲੀ ਖਾਨ ਨਾ ਹੋਵੇ ਵੀ ਖਬਰੇ ਕੌਣ ਪਰ ਇਹਨੂੰ ਇਹ ਭੁਲੇਖਾ ਸੀ ਵੀ ਜਿਹਦੇ ਵੱਲ ਗੁਰੂ ਰਾਮਦਾਸ ਸਾਹਿਬ ਜੀ ਖਲੋਤੇ ਨੇ ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਇਹ ਸੋਚਦਾ ਵੀ ਸੁਲੀ ਖਾਨ ਮੇਰੇ ਵੱਲ ਹੋ ਗਿਆ ਤੇ ਹੁਣ ਮੇਰੇ ਬਰਾਬਰ ਕੌਣ ਹੋ ਸਕਦਾ ਹੈ
ਦੋਹਰਾ ਸ਼੍ਰੀ ਅਰਜਨ ਗੁਰ ਤਾਲੇ ਹੋਈ ਸ਼ਕਤ ਵਿਸਾਲ
ਇੱਧਰ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਗੁਰਗੱਦੀ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਤੇ ਜਿੱਥੇ ਜੋਤ ਆਉਂਦੀ ਆ ਉੱਥੇ ਗੁਰੂ ਨਾਨਕ ਦੀ ਕਲਾ ਵੀ ਨਾਲ ਹੀ ਆ ਜਾਂਦੀ ਹੈ ਗੁਰੂ ਬਾਬੇ ਦੀ ਗੁਰੂ ਨਾਨਕ ਸਾਹਿਬ ਦੀ ਸਾਰੀ ਕਲਾ ਸ਼ਕਤੀ ਮਹਾਰਾਜ ਜੀ ਵਿੱਚ ਆ ਗਈ ਹੈ
ਨੌ ਨਿਧ ਰਿਧ ਸਿੱਧ ਅਸ਼ਟ ਦਸ ਆਗੇ ਥਿਤ ਸਭ ਕਾਲ
ਨਿਧੀਆਂ ਰਿਧੀਆਂ 18 ਸਿੱਧੀਆਂ ਸਾਰੀਆਂ ਮਹਾਰਾਜ ਜੀ ਦੇ ਸਨਮੁਖ ਹਰ ਵੇਲੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਪਰ ਬਲਿਆਰ ਜਾਈਏ ਗੁਰੂ ਅਰਜਨ ਸਾਹਿਬ ਅਜਰ ਨੂੰ ਜਰਨ ਦੇ ਮਾਲਕ ਹਨ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤ ਬੁੱਧੀ ਤੇ ਸਮਤ ਪ੍ਰਦਾਨ ਕਰਨ ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ
ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ
ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ
ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ
ਫਿਰ ਸੰਕਟ ਜੋਨ ਗਰਭ ਨਾ ਆਇਓ ਫਿਰ ਸੰਕਟ ਜੋਨ ਗਰਭ ਨਾ ਆਇਓ
ਸੰਕਟ ਜੋਨ ਗਰਭ ਨਾ ਆਇਓ ਫਿਰ ਸੰਕਟ ਜੋਨ ਗਰਭ ਨਾ ਆਇਓ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ
ਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾ
ਰਾਖੋ ਹੀ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।